परंपरावर नाथ युगल चरण मम वंदना तर पर तर कर्मा जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जिन श्री गुर शब्द कमाए जिन जीते पंच विकार तिन संतन को बंदना तिन संतन को बंदना सिर चरणन पर तार मूक उचरे शास्त्र खाट पिंग किरण चढ़ जाए अंध लखे बदरो सुने जो काल कृपा कराए कहां बुद्ध प्रभ तुच्छ हमारी बरन सके मेहमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जीओ सुन सतगुर के बचन बाबर इउं पाखियो देख लैने थूक वडन ही आखियो
वाहेगुरु जी का खालसा वाहेगुरु जी की फतेह गरीब नवाज अंतरजामी सचे पातशाह जी दीसा जी नवाज जी साध संगत जी आप जी अत्यंत बड़भागे हो सतगुरु गुरु ग्रंथ साहिब जी दी पवित्र पावन चरण शरण विच बैठे हो संध्या दे दीवान सजे हन गुरु की बाणी दा कीर्तन श्रवण कीता है हर रोज शाम दे दीवान विच श्री गुरु पंथ प्रकाश ग्रंथ जो शहीद भाई मताब सिंह जी दे पोतरे भाई रतन सिंह जी भंगू ने लिखिया अंग्रेजा ने पुछया सी खालसे नूं राज किवें मिलिया है तां उन्हां ने श्री गुरु नानक गुरु गोबिंद सिंह साहिब जी दे पंथ दी वार्ता सुनाई और जो मुगल बादशाह गौर अली शाह आलम दूजा जो बहादुर शाह जफर दा पिता सी उसने बयान दिता सी कि असी मुगलां ने सिखां नूं राज दिता है ये खानदानी राजे नहीं हैं जरैम पेशा कौम है पर भाई रतन सिंह जी ने अंग्रेजा नूं दस्या वी कि मुगलां नूं राज श्री गुरु नानक साहब ने दिता सी मुगलां ने सानू की राज देना सी बल्कि असी इन्हां नूं राज दिता ये गल सिद्ध कर रहे ने भाई रतन सिंह जी पंथ प्रकाश दे राही और अहमदाबाद की धरती ते जदों बाबर ने गुरु नानक साहब तो बख्शिश लई सी उहदा हवाला दे रहे भाई तारू सिंह की जबानी ये कथा हो रही है क्योंकि परंपरा नाल ये कथा चलती आई गांह दी गांह सिंह दसदे आए पीढ़ी दर पीढ़ी अज भी जे आपां सुणांगे ते अपने बच्चों नूं दसांगे तां ही अगे सिखी जिंदा रहेगी इतिहास इदां ही चलता है सो ये भाई रतन सिंह जी का परोपकार बहुत वड्डा खालसे पंथ उत्ते है सरदार करम सिंह हिस्टोरियन ने कहा सी कि मेरा जी करदा जे भाई रतन सिंह जी मैनूं मिलन तां मैं हाथ चुम लवां जिन्हां नाल ये पंथ प्रकाश लिखिया गया सो बाबर दी ते गुरु नानक साहब की गलबात दस रहे ने भाई रतन सिंह जी लिख रहे ने भाई तारू सिंह जी सुना रहे ने कथा कहिंदे बाबर ने महाराज को सत पुस्तां दा राज लै लिया ते गुरु नानक साहब कहण लगे जिन्ना चिर सत्कार गुरु घर दा रखोगे ओना चिर तुहाडे कोल रहेगा बाद च वापस लै लवांगे ਬਾਬਰ ਕਹਿੰਦਾ ਜੀ ਜਿਹੜਾ ਵਾਪਸ ਦੇ ਕੇ ਵਾਪਸ ਲਈ ਦੀ ਆ ਚੀਜ਼ ਉਹ ਤਾਂ ਚੰਗੀ ਗੱਲ ਨਹੀਂ ਹੁੰਦੀ। ਤਾਂ ਮਹਾਰਾਜ ਕਹਿੰਦੇ ਜੇ ਕੋਈ ਲੈ ਕੇ ਉਸ ਚੀਜ਼ ਦੀ ਕਦਰ ਕਰੇ ਤਾਂ ਨਹੀਂ ਵਾਪਸ ਲਈ ਦੀ, ਜੇ ਕੋਈ ਚੀਜ਼ ਲੈ ਕੇ ਉਹਦੇ ਬੇਕਦਰੀ ਕਰ ਦੇਵੇ, ਅਹਿਸਾਨ ਫਰਾਮੋਸ਼ ਹੋ ਜਾਵੇ, ਅਕਿਰਤ ਘਣ ਹੋ ਜਾਵੇ, ਫਿਰ ਉਹਦੇ ਕੋਲੋਂ ਉਸ ਚੀਜ਼ ਨੂੰ ਵਾਪਸ ਲੈ ਲੈਣਾ ਕੋਈ ਗੁਨਾਹ ਨਹੀਂ ਹੁੰਦਾ। ਇਹ ਹੁਣ ਵਾਰਤਾਲਾਪ ਬਾਬਰ ਦੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਰਤਨ ਸਿੰਘ ਜੀ ਲਿਖਦੇ, ਸੁਣੋ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਬ ਸਤਿਗੁਰ ਬਾਬਰ ਕਹਿਓ ਤੂੰ ਹਮ ਉਪਕਾਰ ਵਿਸਾਰ।
ਮਹਾਰਾਜ ਕਹਿਣ ਲੱਗੇ ਦੇਖ ਬਾਬਰ, ਟਾਈਮ ਆਏਗਾ ਤੁਸੀਂ ਲੋਕ ਭੁੱਲ ਜਾਓਗੇ। ਰਾਜ ਦਾ ਨਸ਼ਾ ਐਸੀ ਚੀਜ਼ ਹੈ ਜਿਹਦੇ ਕੋਲ ਵੀ ਰਾਜ ਆਉਂਦਾ ਉਹ ਦੂਜੇ ਦੇ ਉਪਕਾਰ ਭੁੱਲ ਜਾਂਦਾ ਹੈ। ਸੰਸਾਰ ਦੀ ਰੀਤੀ ਹੈ, ਦੁਨੀਆਂ ਵਿੱਚ ਕੋਈ ਕਿਸੇ ਦੇ ਗੁਣਾਂ ਨੂੰ ਯਾਦ ਨਹੀਂ ਰੱਖਦਾ। ਕੋਈ ਮਹਾਂਪੁਰਸ਼ ਹੋਵੇ ਤਾਂ ਭਾਵੇਂ ਕਿਸੇ ਦਾ ਅਹਿਸਾਨ ਯਾਦ ਰੱਖ ਲਵੇ, ਦੁਨਿਆਵੀ ਬੰਦਾ ਨਹੀਂ ਰੱਖਦਾ। ਛੋਟੇ ਤੋਂ ਛੋਟਾ ਉਪਕਾਰ ਤੇ ਵੱਡੇ ਤੋਂ ਵੱਡਾ ਉਪਕਾਰ ਲੋਕ ਭੁੱਲ ਜਾਂਦੇ ਆ। ਜੇ ਤੁਸੀਂ ਲੋਕ ਮੁਗਲ ਬਾਦਸ਼ਾਹ ਤੁਹਾਡੇ ਆਉਣ ਵਾਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਸਾਡਾ ਕੀਤਾ ਉਪਕਾਰ ਭੁੱਲ ਜਾਓਗੇ।
ਕਾਟੋਗੇ ਹਮ ਹੰਸ ਸਿਰ ਤੋ ਫਿਰ ਲੇਹ ਉਦਾਰ।
ਅਸੀਂ ਫਿਰ ਤੁਹਾਨੂੰ ਦਿੱਤਾ ਹੋਇਆ ਰਾਜ ਹੰਸ ਤੁਹਾਡੇ ਅੰਸ ਕੋਲੋਂ ਵਾਪਸ ਲੈ ਲਵਾਂਗੇ, ਕਿਉਂਕਿ ਤੁਸੀਂ ਸਾਡੀ ਅੰਸ ਦੇ ਸਿਰ ਕੱਟੋਗੇ। ਜਿਨ੍ਹਾਂ ਨੂੰ ਰਾਜ ਲਿਆ ਹੈ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਨੀਹਾਂ ਚ ਚਿਣੋਗੇ, ਤੱਤੀਆਂ ਤਵੀਆਂ ਤੇ ਭਾਓਗੇ, ਉਹਨਾਂ ਦੇ ਸੀਸ ਲਾਓਗੇ, ਫਿਰ ਤੁਸੀਂ ਦੱਸੋ ਕਿਵੇਂ ਉਸ ਰਾਜ ਦੇ ਅਧਿਕਾਰੀ ਹੋਵੋਗੇ। ਨਹੀਂ, ਫਿਰ ਅਸੀਂ ਰਾਜ ਵਾਪਸ ਲਵਾਂਗੇ ਜਦੋਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰੋਗੇ।
ਤਬ ਬਾਬਰ ਸੁਣ ਕੇ ਹੱਥ ਜੋੜੇ।
ਇਹ ਸੁਣ ਕੇ ਬਾਬਰ ਨੇ ਹੱਥ ਜੋੜ ਲਏ।
ਅਮਰੀ ਕੋਲ ਕੇ ਮਾਂ ਤੁਮ ਸਿਰ ਤੋੜੇ।
ਕਹਿਣ ਲੱਗਾ ਐਸਾ ਕਿਵੇਂ ਹੋ ਸਕਦਾ ਹੈ? ਬਾਬਰ ਕਹਿੰਦਾ ਮਹਾਰਾਜ ਏਦਾਂ ਨਹੀਂ ਹੋ ਸਕਦਾ, ਅਸੀਂ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੇ, ਤੁਹਾਡੀ ਬਖਸ਼ਿਸ਼ ਨੂੰ ਅਸੀਂ ਨਹੀਂ ਵਿਸਾਰਾਂਗੇ, ਸਾਡੀ ਕੁੱਲ ਤੁਹਾਡੀ ਕੁੱਲ ਨੂੰ ਕਿਵੇਂ ਸਜ਼ਾ ਦੇਵੇਗੀ? ਬਾਬਰ ਨੂੰ ਕੀ ਪਤਾ ਸੀ ਕਿ ਆਉਣ ਵਾਲੇ ਸਮੇਂ ਕੀ ਭਾਣਾ ਵਰਤਣਾ? ਆਉਣ ਵਾਲੇ ਸਮੇਂ ਨੂੰ ਤਾਂ ਮਹਾਂਪੁਰਸ਼ ਜਾਣਦੇ, ਦੂਸਰਾ ਨਹੀਂ ਜਾਣਦਾ। ਮਹਾਰਾਜ ਦੱਸ ਰਹੇ ਸਨ, ਕਹਿੰਦੇ ਸਮਾਂ ਆਵੇਗਾ ਜਦੋਂ ਤੇਰੇ ਬੱਚੇ ਸਾਡੇ ਬੱਚਿਆਂ ਨੂੰ ਦੁੱਖ ਦੇਣਗੇ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੱਤੀਆਂ ਤਵੀਆਂ ਦਬਾਇਆ ਜਾਏਗਾ, ਸਾਡੇ ਸੀਸ ਲਾਏ ਜਾਣਗੇ, ਸਾਨੂੰ ਆਰਿਆਂ ਨਾਲ ਚੀਰਿਆ ਜਾਏਗਾ, ਸਾਡੇ ਪਰਿਵਾਰਾਂ ਨੂੰ ਨੀਹਾਂ 'ਚ ਚਿਣਿਆ ਜਾਏਗਾ, ਉਸ ਵੇਲੇ ਅਸੀਂ ਫਿਰ ਰਾਜ ਵਾਪਸ ਲੈ ਲਵਾਂਗੇ।
ਹਮ ਤੁਜ ਰੱਖੈ ਮੁਰੀਦੀ ਦਾਵੇ।
ਬਾਬਰ ਕਹਿੰਦਾ ਨਹੀਂ ਮਹਾਰਾਜ, ਅਸੀਂ ਤੇ ਤੁਹਾਡੇ ਤੇ ਮੁਰੀਦੀ ਦਾਵਾ ਰੱਖਾਂਗੇ, ਅਸੀਂ ਤਾਂ ਤੁਹਾਨੂੰ ਆਪਣਾ ਗੁਰੂ ਪੀਰ ਮੰਨਾਂਗੇ।
ਹਮ ਕੁੱਲ ਕੇ ਮਾਂ ਤੁਮ ਹੱਥ ਚਲਾਵੇ।
ਸਾਡੀ ਕੁੱਲ ਤੁਹਾਡੇ ਤੇ ਕਿਵੇਂ ਹੱਥ ਚੁੱਕੇਗੀ? ਭਾਵ ਨਹੀਂ ਚੁੱਕੇਗੀ।
ਹਿੰਦ ਵਸ ਪਈ ਹਿੰਦੂ ਪੀਰ।
ਕਿਉਂਕਿ ਸਾਨੂੰ ਸਾਡੇ ਪੈਗੰਬਰ ਨੇ ਵੀ ਦੱਸ ਦਿੱਤਾ ਹੈ, ਮੇਰੀਆਂ ਅੱਖਾਂ ਖੁੱਲ ਗਈਆਂ ਹਨ, ਮੈਂ ਦੇਖ ਕੇ ਆਇਆ ਹਾਂ ਕਿ ਸਾਡੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਵੀ ਨਾਨਕ ਦਾ ਰਾਜ ਹੈ ਹਿੰਦੁਸਤਾਨ ਵਿੱਚ, ਹਿੰਦੁਸਤਾਨ ਦੀ ਧਰਤੀ ਦਾ ਮਾਲਕ ਨਾਨਕ ਹੈ, ਤੇ ਜੇ ਨਾਨਕ ਦੇ ਖਿਲਾਫ਼ ਅਸੀਂ ਜਾਵਾਂਗੇ ਤੇ ਉਹ ਆਪਣਾ ਰਾਜ ਖੋਲੇਗਾ, ਇਸ ਕਰਕੇ ਅਸੀਂ ਸਾਡੇ ਆਉਣ ਵਾਲੇ ਬੱਚੇ ਸਾਰੇ ਤੁਹਾਨੂੰ ਮੰਨਾਂਗੇ।
ਤੂੰ ਪੀਰਨ ਕੇ ਸਿਰ ਹੋ ਪੀਰ।
ਸਾਡੇ ਤਾਂ ਪੈਗੰਬਰ ਨੇ ਵੀ ਕਿਹਾ ਹੈ ਕਿ ਗੁਰੂ ਨਾਨਕ ਇਸ ਧਰਤੀ ਦਾ ਮਾਲਕ ਹੈ, ਇਸ ਕਰਕੇ ਸਮਾਰਾਜ ਅਸੀਂ ਪੀਰਾਂ ਦਾ ਪੀਰ ਮੰਨ ਕੇ ਤੁਹਾਡੀ ਤਾਬਿਆ ਚ ਰਹਾਂਗੇ।
ਤੁਮ ਤਾਂ ਬਖਸ਼ੀ ਹਮੈ ਜੰਗੀਰ।
ਤੁਸੀਂ ਤਾਂ ਸਾਨੂੰ ਜਗੀਰਾਂ ਦਿੱਤੀਆਂ ਹਨ, ਰਾਜ ਦਿੱਤੇ ਹਨ, ਅਸੀਂ ਤੁਹਾਡਾ ਦਿੱਤਾ ਰਾਜ ਲੈ ਕੇ ਤੁਹਾਡੇ ਬੱਚਿਆਂ ਨੂੰ ਕਿਵੇਂ ਨਹੀਂ ਅੱਜ ਚਿਣਾਂਗੇ? ਨਹੀਂ ਹੋ ਸਕਦਾ, ਏਦਾਂ ਨਹੀਂ ਹੋਏਗਾ। ਹਾਂਜੀ,
ਹਮ ਹੋਵੇ ਕਿਸ ਤੁਮੈ ਦਗੀਰ।
ਅਸੀਂ ਕਿੱਦਾਂ ਤੁਹਾਡੇ ਤੋਂ ਉਲਟੇ ਹੋਵਾਂਗੇ? ਭਾਵ ਨਹੀਂ ਹੋਵਾਂਗੇ।
ਜੋ ਹਮ ਤੁਮ ਪਰ ਹੱਥ ਚੱਕੈ ਤੋ ਤੁਮ ਪਤਸ਼ਾਹੀ ਲੈ ਹੋ।
ਜੇ ਅਸੀਂ ਤੁਹਾਡੇ ਤੇ ਹੱਥ ਚੁੱਕਾਂਗੇ, ਤੁਹਾਨੂੰ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਾਂਗੇ, ਜਾਂ ਤੱਤੀਆਂ ਤਵੀਆਂ ਤੇ ਬਿਠਾਵਾਂਗੇ, ਜਾਂ ਉਹਨਾਂ ਦੇ ਸੀਸ ਲਾਵਾਂਗੇ, ਕੋਈ ਵੀ ਅਸੀਂ ਗਲਤੀ ਕਰਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ, ਮਾੜਾ ਜਿਹਾ ਵੀ ਅਸੀਂ ਤੁਹਾਡੇ ਘਰ ਦੇ ਖਿਲਾਫ਼ ਚੱਲਾਂਗੇ ਤਾਂ ਤੁਹਾਨੂੰ ਹੱਕ ਹੋਵੇਗਾ ਕਿ ਤੁਸੀਂ ਆਪਣੀ ਬਾਦਸ਼ਾਹੀ ਵਾਪਸ ਲੈ ਲਓ।
ਇਸ ਕਰਾਰ ਕੇ ਉਪਰ ਆਗੇ ਪਤਸ਼ਾਹੀ ਦੇਹੋ,
ਇਹ ਮੇਰਾ ਤੁਹਾਡਾ ਇਕਰਾਰ ਆ। ਬਾਬਰ ਕਹਿੰਦਾ ਹੇ ਬਾਬਾ ਜੀ, ਇਸ ਇਕਰਾਰ ਤੇ ਆਪਾਂ ਇਕਰਾਰਨਾਮੇ ਹੁੰਦੇ ਆ ਨਾ, ਸਰਕਾਰਾਂ ਦੇ ਆਪਸ ਵਿਚ ਇਕਰਾਰਨਾਮੇ ਹੁੰਦੇ, ਸ਼ਰਤਾਂ ਹੁੰਦੀਆਂ, ਦੋਵਾਂ ਪਾਸਿਆਂ ਦੇ ਦਸਖਤ ਹੁੰਦੇ ਆ, ਸਾਈਨ ਹੁੰਦੇ ਆ। ਮੇਰੇ ਤੁਹਾਡੇ ਮਹਾਰਾਜ ਇਹ ਵਾਅਦੇ ਰਹੇ ਪੱਕੇ, ਤੁਸੀਂ ਰਾਜ ਦਿਓ ਮੈਨੂੰ, ਮੈਂ ਹਿੰਦੁਸਤਾਨ ਦਾ ਰਾਜ ਕਰਾਂਗਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀ ਤਾਬੇ ਰਹਿਣਗੀਆਂ। ਜੇ ਕਿਤੇ ਅਸੀਂ ਗਲਤੀ ਕਰੀਏ ਤੁਹਾਨੂੰ ਹੱਕ ਹੋਵੇਗਾ, ਆਪਣਾ ਰਾਜ ਵਾਪਸ ਲੈ ਲਓ। ਹਾਂਜੀ,
ਇਸ ਕਰਾਰ ਕਰਦੀ ਪਤਸ਼ਾਹੀ।
ਸਾਹ ਸੰਗਤ ਜੀ ਆਖੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਐਸੇ ਸਤਿਗੁਰੂ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨਾਲ ਇਕਰਾਰ ਕੀਤਾ ਤੇ ਉਹਨੂੰ ਪਾਤਸ਼ਾਹੀ ਹਿੰਦੁਸਤਾਨ ਦੀ ਸੱਤ ਪੁਸਤਾਂ ਵਾਸਤੇ ਬਖਸ਼ ਦਿੱਤੀ।
ਤੀਨ ਪਤਸ਼ਾਹਾਂ ਨਾਹੇ ਪੁਲਾਈ।
ਸੋ ਤਿੰਨ ਪੀੜ੍ਹੀਆਂ ਤੱਕ ਤਾਂ ਇਹਨਾਂ ਨੇ ਇਕਰਾਰ ਯਾਦ ਰੱਖਿਆ। ਬਾਬਰ ਨੇ ਤਾਂ ਰੱਖਣਾ ਹੀ ਸੀ, ਉਹਨੇ ਤਾਂ ਆਪ ਆਪਣੀ ਜ਼ਬਾਨ ਤੋਂ ਇਕਰਾਰਨਾਮਾ ਕੀਤਾ ਸੀ। ਬਾਬਰ ਗੁਰੂ ਨਾਨਕ ਸਾਹਿਬ ਦੇ ਭੈ ਵਿਚ ਚੱਲਿਆ, ਉਹਨੇ ਬਾਬੇ ਦੀਆਂ ਝਿੜਕਾਂ ਵੀ ਖਾਧੀਆਂ ਪਰ ਬਾਬੇ ਦੇ ਸਾਹਮਣੇ ਬੋਲਿਆ ਨਹੀਂ। ਗੁਰੂ ਨਾਨਕ ਸਾਹਿਬ ਨੇ ਉਹਨੂੰ ਮੂੰਹ ਤੇ ਕਹਿਤਾ ਸੀ ਤੂੰ ਜਾਬਰ ਹੈ, ਤੇ ਏਡੀ ਵੱਡੀ ਗੱਲ ਕਿਸੇ ਬਾਦਸ਼ਾਹ ਨੂੰ ਕਹਿਣੀ, ਬਰਦਾਸ਼ਤ ਕਰਨੀ ਬੜੀ ਔਖੀ ਬਾਦਸ਼ਾਹ ਵਾਸਤੇ, ਪਰ ਉਹਨੇ ਕੀਤੀ। ਉਹਨੂੰ ਪਤਾ ਸੀ ਕਿ ਵੱਡੀ ਤਾਕਤ ਦੇ ਮਾਲਕ ਬੈਠੇ ਹਨ, ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਜਾਣੀ। ਤੇ ਫਿਰ ਹਮਾਯੂ ਉਹਦਾ ਬੇਟਾ ਸੀਗਾ, ਉਹਨੇ ਵੀ ਗੁਰੂ ਘਰ ਦਾ ਸਤਿਕਾਰ ਅਦਬ ਰੱਖਿਆ। ਸ਼ੇਰ ਸ਼ਾਹ ਸੂਰੀ ਤੋਂ ਇੱਕ ਵਾਰੀ ਹਮਾਯੂ ਹਾਰ ਗਿਆ ਤੇ ਵਜ਼ੀਰ ਨੂੰ ਪੁੱਛਿਆ ਵੀ ਮੇਰਾ ਇਹ ਰਾਜ ਭਾਗ ਚਲਾ ਗਿਆ, ਮੇਰੇ ਪਿਤਾ ਨੂੰ ਕਹਿੰਦੇ ਪੀਰ ਨਾਨਕ ਨੇ ਬਖਸ਼ਿਸ਼ ਕੀਤੀ ਸੀ, ਉਹਨਾਂ ਦਾ ਘਰ ਕਿੱਥੇ ਹੈ? ਵਜ਼ੀਰ ਨੇ ਆਖਿਆ ਇਸ ਵੇਲੇ ਉਹ ਤਾਂ ਜੋਤੀ ਜੋਤ ਸਮਾ ਗਏ, ਉਹਨਾਂ ਦੀ ਥਾਂ ਤੇ ਦੂਸਰੇ ਪਾਤਸ਼ਾਹ ਖੰਡੂਰ ਸਾਹਿਬ ਚ ਬੈਠੇ ਹੈ। ਹਮਾਯੂ ਖੰਡੂਰ ਸਾਹਿਬ ਆਇਆ ਜੰਗ ਚੋਂ ਹਾਰ ਕੇ, ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਵਿਦਿਆ ਪੜ੍ਹਾ ਰਹੇ ਸਨ, ਆਪਣੀ ਮਸਤੀ ਚ ਨਾਮ ਚ ਬੈਠੇ ਸਨ। ਹਮਾਯੂ ਨੂੰ ਸੀਗਾ ਕਿ ਮੈਂ ਏਡਾ ਵੱਡਾ ਬਾਦਸ਼ਾਹ ਉੱਠ ਕੇ ਮੇਰਾ ਸਤਿਕਾਰ ਕਰਨਗੇ, ਪਰ ਸਤਿਗੁਰੂ ਅਡੋਲ ਬੈਠੇ ਰਹੇ। ਉਹਦੇ ਬਾਦਸ਼ਾਹੀ ਹੰਕਾਰ ਚ ਥੋੜਾ ਜਿਹਾ ਉਛਾਲ ਆਇਆ ਤੇ ਤੇਗ ਨੂੰ ਮਿਆਨ ਚੋਂ ਕੱਢਿਆ ਵੀ ਮੈਂ ਸਿਰ ਲਾ ਦੇ ਇਹਨਾਂ ਦਾ। ਮਹਾਰਾਜ ਨੇ ਦੇਖਿਆ ਗੁਰੂ ਅੰਗਦ ਸਾਹਿਬ ਨੇ ਅੱਧੀ ਤਲਵਾਰ ਮਿਆਨ ਦੇ ਵਿੱਚ ਜਾਮ ਹੋ ਗਈ, ਅੱਧੀ ਬਾਹਰ। ਮਹਾਰਾਜ ਕਹਿੰਦੇ ਕੱਢ ਹੁਣ, ਇਹ ਤਲਵਾਰ ਇੱਥੇ ਕੱਢ ਰਿਹਾ, ਉੱਥੇ ਜੰਗ ਚ ਕੱਢਣੀ ਸੀ, ਮੈਦਾਨੇ ਜੰਗ ਚ ਸੂਰਮਿਆਂ ਤਰ੍ਹਾਂ ਲੜ ਕੇ ਮਰਨਾ ਸੀ। ਫਿਰ ਪੈਰੀ ਪੈ ਗਿਆ ਹਮਾਯੂ ਤੇ ਕਹਿਣ ਲੱਗਾ ਬਖਸ਼ੋ ਮਹਾਰਾਜ, ਖਤਾ ਹੋ ਗਈ। ਗੁਰੂ ਅੰਗਦ ਸਾਹਿਬ ਕਹਿੰਦੇ ਜੇ ਆ ਖਤਾ ਨਾ ਕਰਦਾ ਹੁਣੇ ਰਾਜ ਦਵਾ ਦਿੰਦੇ, ਪਰ ਹੁਣ 12 ਸਾਲ ਬਾਅਦ ਆਵੀਂ ਫਿਰ ਦਵਾਵਾਂਗੇ। ਆਪਣੇ ਮੁਲਕ ਚਲਾ ਗਿਆ ਹਮਾਯੂ, 12 ਸਾਲ ਬਾਅਦ ਆਇਆ, ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਹਮਾਯੂ ਨੂੰ ਵੀ ਗੁਰੂ ਘਰ ਦੀ ਮਹਿਮਾ ਦਾ ਗਿਆਨ ਰਿਹਾ, ਸੋਝੀ ਰਹੀ। ਉਸ ਤੋਂ ਬਾਅਦ ਉਹਦਾ ਪੁੱਤਰ ਅਕਬਰ ਸ਼ਾਹ ਬੈਠਾ ਹਿੰਦੁਸਤਾਨ ਦਾ ਸਮਰਾਟ ਬਣਿਆ। ਪੂਰੇ 50 ਸਾਲ ਉਹਨੇ ਹਿੰਦੁਸਤਾਨ ਤੇ ਰਾਜ ਕੀਤਾ। 13 ਸਾਲ ਦੀ ਉਮਰ ਚ ਅਕਬਰ ਸ਼ਹਿਨਸ਼ਾਹ ਬਣਿਆ, 63 ਸਾਲ ਦੀ ਉਮਰ ਚ ਉਹਦੀ ਮੌਤ ਹੋਈ। ਅਕਬਰ 50 ਸਾਲ ਰਾਜ ਕਰ ਗਿਆ। ਸਤਿਗੁਰੂ ਅਮਰਦਾਸ ਜੀ ਨੂੰ ਆਪਣਾ ਪਿਤਾ ਮੰਨਦਾ ਸੀ। ਨੰਗੇ ਪੈਰੀ ਗੋਇੰਦਵਾਲ ਸਾਹਿਬ ਆਇਆ ਸੀਗਾ, ਕਹਿੰਦੇ ਜਦੋਂ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਨੂੰ ਮੱਥਾ ਟੇਕਣ ਜਾ ਰਿਹਾ ਸੀ ਅਕਬਰ, ਤੇ ਮਰਿਆਦਾ ਹੈ ਰਾਜੇ ਮਹਾਰਾਜੇ ਜਦੋਂ ਕਿਤੇ ਬਾਦਸ਼ਾਹ ਜਾਂਦਾ ਤਾਂ ਉਹਦੇ ਗਲੀ ਦੇ ਵਿੱਚ ਉਹ ਮੈਟ ਜੇ ਵਿਛਾ ਦਿੰਦੇ ਆ ਵੀ ਬਾਦਸ਼ਾਹ ਨੇ ਮੈਟ ਵਿਛਾ ਦਿੱਤੇ ਵੀ ਬਾਦਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਣ ਜਾ ਰਿਹਾ ਨੰਗੇ ਪੈਰੀ। ਜਦੋਂ ਤੰਬੂ ਚੋਂ ਬਾਹਰ ਨਿਕਲਿਆ ਕਿ ਮੈਟ ਵਿਛੇ ਸਨ, ਚੁੱਕ ਕੇ ਪਰੇ ਮਾਰੇ, ਕਹਿਣ ਲੱਗਾ ਮੈਂ ਆਪਣੇ ਸਤਿਗੁਰਾਂ ਦੇ ਘਰ ਆਇਆ ਹਾਂ, ਆਪਣੇ ਪਿਤਾ ਦੇ ਘਰ ਆਇਆ ਹਾਂ, ਇੱਥੇ ਮੈਟ ਤੇ ਨਹੀਂ ਤੁਰਨਾ। ਗਲੀ ਦੇ ਵਿੱਚ ਜ਼ਮੀਨ ਨੂੰ ਮਿੱਟੀ ਨੂੰ ਮੱਥੇ ਲਾਉਂਦਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਚਰਨਾਂ 'ਚ ਹਾਜ਼ਰ ਹੋਇਆ, ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਹੋਏ। ਤੇ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਦਾਲ ਨਹੀਂ ਸੀ ਛਕਿਆ ਕਰਦੇ, ਓਗਰਾ ਛਕਿਆ ਕਰਦੇ ਸਨ। ਬਾਥੂ ਜਿਹਾ ਇੱਕ ਪਦਾਰਥ ਹੁੰਦਾ, ਉਹਨੂੰ ਉਬਾਲ ਕੇ ਉਹਦਾ ਓਗਰਾ ਛਕਿਆ ਕਰਦੇ ਸੀ। ਭਾਈ ਬੱਲੂ ਸਾਹਿਬ ਜੀ ਸਤਿਗੁਰਾਂ ਵਾਸਤੇ ਓਗਰਾ ਲੈ ਕੇ ਆਏ, ਗੁਰੂ ਅਮਰਦਾਸ ਸਾਹਿਬ ਜੀ ਛਕਣ ਲੱਗੇ ਨਾ ਜਦੋਂ, ਤੇ ਬਾਬਰ ਅਕਬਰ ਦੇ ਮਨ ਵਿਚ ਆਇਆ ਵੀ ਇਹ ਜੋ ਸਤਿਗੁਰੂ ਛਕ ਰਹੇ ਨੇ ਪਤਾ ਨੀ ਕੈਸਾ ਪਦਾਰਥ ਹੈ, ਕਿੰਨਾ ਚੰਗਾ ਹੋਵੇ ਜੇ ਮੈਨੂੰ ਵੀ ਇਹਦੇ ਚੋਂ ਪ੍ਰਸ਼ਾਦ ਮਿਲੇ ਮੈਂ ਵੀ ਛਕਾਂ। ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣ, ਜਾਣੀ ਜਾਣ ਮਹਾਰਾਜ। ਭਾਈ ਬੱਲੂ ਨੂੰ ਕਹਿੰਦੇ ਅੱਧਾ ਕੱਢ ਕੇ ਬਾਦਸ਼ਾਹ ਨੂੰ ਥਾਲੀ ਚ ਪਾ ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਛਕਣ ਵਾਲਾ ਓਗਰਾ, ਅਲੂਣਾ ਲੂਣ ਵੀ ਨਹੀਂ ਸੀ ਪਾਉਂਦੇ ਉਹਦੇ ਵਿਚ, ਅੱਠ ਪਹਿਰਾਂ ਹੀ ਛਕਦੇ ਸਨ। ਦਾਲ ਰੋਟੀ ਤਾਂ ਸਾਰੀ ਉਮਰ ਮਹਾਰਾਜ ਨੇ ਨਹੀਂ ਛਕੀ, 22 ਸਾਲ ਗੱਦੀ ਤੇ ਰਹੇ ਆ, ਸਿਰਫ ਓਗਰਾ ਹੀ ਛਕਣਾ। ਖੱਦਰ ਦਾ ਇੱਕ ਚੋਲਾ ਰੱਖਦੇ ਸੀ, ਸਾਲ ਪਿੱਛੋਂ ਬਦਲਦੇ ਸੀ, ਉਹਨੂੰ ਹੀ ਧੋ ਕੇ ਪਾਉਂਦੇ ਸਨ। ਇੰਨਾ ਸਾਦਾ ਜੀਵਨ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ, ਸਾਰੇ ਰਸਾਂ ਕਸਾਂ ਤੋਂ ਉੱਪਰ। ਓਗਰਾ ਜਦੋਂ ਅਕਬਰ ਨੇ ਲਿਆ ਤੇ ਮੂੰਹ ਚ ਪਾਇਆ ਚਮਚਾ ਭਰ ਕੇ, ਕਪਾਟ ਖੁੱਲ ਗਏ, ਕਹਿਣ ਲੱਗਾ ਦੁਨੀਆਂ ਦੇ 36 ਪ੍ਰਕਾਰ ਦੇ ਖਾਣੇ ਮੈਂ ਰੋਜ਼ ਖਾਂਦਾ ਹਾਂ, ਪਰ ਇਹ ਸਵਾਦ ਮੈਨੂੰ ਕਿਤੋਂ ਨਹੀਂ ਆਇਆ ਜਿਹੜਾ ਸਤਿਗੁਰਾਂ ਦੇ ਓਗਰੇ ਚੋਂ ਆਇਆ ਹੈ। ਅਕਬਰ ਸ਼ਹਿਨਸ਼ਾਹ ਕਹਿਣ ਲੱਗਾ ਇੰਨੀ ਦੁਨੀਆਂ ਲੰਗਰ ਛਕ ਰਹੀ ਹੈ, ਕਿੱਥੋਂ ਆਮਦਨ ਹੁੰਦੀ ਹੈ? ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਆਪੇ ਚਲਾਉਂਦੇ ਹੈ। ਕਹਿੰਦਾ ਮੇਰਾ ਜੀ ਕਰਦਾ ਇਹਦੇ ਵਾਸਤੇ ਜਗੀਰ ਲਾ ਦਿਆਂ, ਲੰਗਰ ਚੱਲਦਾ ਰਹੇ। 84 ਪਿੰਡਾਂ ਦੀ ਜ਼ਮੀਨ ਉਹਨੇ ਭੇਟਾ ਕੀਤੀ। ਮਹਾਰਾਜ ਕਹਿੰਦੇ ਅਸੀਂ ਲੰਗਰ ਵਾਸਤੇ 1 ਇੰਚ ਵੀ ਨਹੀਂ ਲੈਣੀ, ਇਹ ਆਪਣੀ ਆਪਣੇ ਕੋਲ ਰੱਖ, ਜਗੀਰ ਦੀ ਲੋੜ ਨਹੀਂ। ਗੁਰੂ ਨਾਨਕ ਦਾ ਲੰਗਰ ਜਗੀਰਾਂ ਨਾਲ ਨਹੀਂ ਚੱਲਦਾ। ਕਹਿਣ ਲੱਗਾ ਮਹਾਰਾਜ ਜੇ ਮੇਰੀ ਭੇਟਾ ਇੱਦਾਂ ਪ੍ਰਵਾਨ ਨਹੀਂ ਕਰਦੇ ਤਾਂ ਮੈਂ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਅਮਰਦਾਸ ਜੀ ਕਹਿੰਦੇ ਦੱਸ ਕੀ ਕਹਿੰਦਾ? ਕਹਿੰਦਾ ਤੁਸੀਂ ਮੇਰੇ ਪਿਤਾ ਹੋ, ਮੈਂ ਤੁਹਾਡਾ ਪੁੱਤਰ ਹਾਂ। ਅਕਬਰ ਕਹਿੰਦਾ, ਮਹਾਰਾਜ ਕਹਿੰਦੇ ਉਹ ਤਾਂ ਠੀਕ ਹੈ। ਕਹਿੰਦਾ ਫਿਰ ਭੈਣ ਭਾਨੀ ਮੇਰੀ ਭੈਣ ਲੱਗਦੀ ਹੈ, ਜੇ ਤੁਸੀਂ ਮੇਰੇ ਕੋਲ ਕੁਝ ਨਹੀਂ ਲੈਂਦੇ ਮੈਂ ਆਪਣੀ ਭੈਣ ਨੂੰ ਤਾਂ ਦੇ ਸਕਦਾ। ਬੀਬੀ ਭਾਨੀ ਮੇਰੀ ਭੈਣ ਹੈ ਤੇ ਮੈਂ ਆਪਣੀ ਭੈਣ ਦੇ ਨਾਂ ਤੇ 84 ਪਿੰਡ ਜਗੀਰ ਲਾ ਚੱਲਿਆ। ਉਹ 84 ਪਿੰਡਾਂ ਦੀ ਜਗੀਰ ਮਹਾਰਾਜ ਲੈਣੀ ਨਹੀਂ ਸੀ ਚਾਹੁੰਦੇ ਗੁਰੂ ਅਮਰਦਾਸ ਜੀ, ਪਰ ਅਕਬਰ ਦੀ ਬੇਨਤੀ ਮੰਨ ਕੇ ਲੈਣੀ ਪਈ। ਤੇ ਨਾਲੇ ਸਤਿਗੁਰੂ ਅਮਰਦਾਸ ਜੀ ਜਾਣਦੇ ਸਨ ਵੀ ਆਉਣ ਵਾਲੇ ਸਮੇਂ ਚ ਵੱਡੇ ਵੱਡੇ ਕਾਰਜ ਗੁਰੂ ਘਰ ਦੇ ਹੋਣੇ ਆ, ਉਦੋਂ ਇਹ ਜ਼ਮੀਨ ਕੰਮ ਆਵੇਗੀ। ਸੋ ਜਦੋਂ ਸ੍ਰੀ ਅੰਮ੍ਰਿਤਸਰ ਆਦਿਕ ਨਗਰੀਆਂ ਵਸੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਨੂੰ ਵੀ ਘਾਹ ਪੱਠੇ ਦੀ ਲੋੜ ਪਈ, ਬਾਬਾ ਬੁੱਢਾ ਸਾਹਿਬ ਜੀ ਉੱਥੇ ਬੀੜ ਝਬਾਲ ਰਹਿੰਦੇ ਨੇ, ਉਹ ਜ਼ਮੀਨ ਹੀ ਸੀ ਝਬਾਲ ਵਾਲੀ ਸਾਰੀ 84 ਪਿੰਡਾਂ ਦੀ। ਅਕਬਰ ਸ਼ਹਿਨਸ਼ਾਹ ਭੇਟਾ ਕਰ ਗਿਆ। ਐਸਾ ਉਹ 3 ਪੀੜ੍ਹੀਆਂ ਤੱਕ ਮੁਗਲਾਂ ਨੇ ਸੇਵਾ ਕੀਤੀ, ਪਹਿਲਾਂ ਬਾਬਰ ਨੇ, ਫਿਰ ਹਮਾਯੂੰ ਨੇ, ਫਿਰ ਅਕਬਰ ਨੇ ਤਾਬੇਦਾਰੀ ਕੀਤੀ ਗੁਰੂ ਘਰ ਦੀ।
ਬਾਬਰ ਤੇ ਸੋ ਹਿਮਾਯੂ ਪਿਓ,
ਬਾਬਰ ਦਾ ਪੁੱਤਰ ਹਿਮਾਯੂ ਹੋਇਆ ਹੈ।
ਹਿਮਾਯੂ ਨੇ ਫਿਰ ਅਕਬਰ ਜਯੋ,
ਹਿਮਾਯੂ ਦਾ ਪੁੱਤਰ ਅਕਬਰ ਪੈਦਾ ਹੋਇਆ ਹੈ।
ਤਿੰਨੋ ਨੇ ਗੁਰਮਹਿਮਾ ਰਾਖੀ,
ਇਹਨਾਂ 3 ਪੀੜ੍ਹੀਆਂ ਵਿਚ ਬਾਬਰ, ਹਿਮਾਯੂ ਤੇ ਅਕਬਰ, ਤਿੰਨਾਂ ਬਾਦਸ਼ਾਹਾਂ ਨੇ ਗੁਰੂ ਸਾਹਿਬ ਦੀ ਬਹੁਤ ਮਹਿਮਾ ਸਤਿਕਾਰ ਕੀਤਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੁਲਾਇਆ ਗਏ ਸੀ ਜਦੋਂ ਮਹਾਰਾਜ ਲਾਹੌਰ, ਉਦੋਂ ਗੱਦੀ ਦੇ ਤਾਂ ਗੁਰੂ ਅਮਰਦਾਸ ਜੀ ਸਨ, ਪਰ ਗੁਰੂ ਰਾਮਦਾਸ ਜੀ ਨੂੰ ਸੇਵਾ ਕਰਿਆ ਕਰਦੇ ਸਨ। ਪੰਡਿਤਾਂ ਨੇ ਸ਼ੰਕਾ ਕੀਤਾ ਸੀ ਵੀ ਗੁਰੂਆਂ ਨੇ ਬਾਣੀ ਆਪਣੀ ਉਚਾਰਨ ਕਰ ਲਈ ਹੈ, ਆਪਣਾ ਹੀ ਮੰਤਰ ਬਣਾ ਲਿਆ, ਸਾਡਾ ਧਰਮ ਛੱਡ ਦਿੱਤਾ ਹੈ, ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਉਹਨਾਂ ਨੇ ਨਵਾਂ ਧਰਮ ਕਿਉਂ ਚਲਾਇਆ। ਪੰਡਿਤਾਂ ਬਾਹਮਣਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੂੰ ਅਕਬਰ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਲਾਹੌਰ ਆ ਕੇ ਦਰਸ਼ਨ ਦਿਓ। ਤੇ ਸਤਿਗੁਰੂ ਕਹਿਣ ਲੱਗੇ ਵੀ ਅਸੀਂ ਤਾਂ ਬਿਰਧ ਅਵਸਥਾ ਜਾਂ ਸਾਡਾ ਸੇਵਕ ਜਾਏਗਾ। ਗੁਰੂ ਰਾਮਦਾਸ ਜੀ ਗਏ ਸੀ, ਪੰਡਿਤਾਂ ਦਾ ਸ਼ੰਕਾ ਦੂਰ ਕੀਤਾ ਸੀ, ਤੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਸੀ। ਬੇਬੇ ਬੀਬੀ ਭਾਨੀ ਨੂੰ ਆਪਣੀ ਭੈਣ ਮੰਨਿਆ ਕਰਦਾ ਸੀ ਅਕਬਰ। ਤੇ ਜਦੋਂ ਗੁਰੂ ਅਰਜਨ ਸਾਹਿਬ 5ਵੇਂ ਪਾਤਸ਼ਾਹ ਮਹਾਰਾਜ ਨੇ ਪਰਉਪਕਾਰ ਦੇ ਕਾਰਜ ਕੀਤੇ, ਉਦੋਂ ਵੀ ਉਹ ਗੁਰੂ ਅਰਜਨ ਸਾਹਿਬ ਜੀ ਦਾ ਵੀ ਸਤਿਕਾਰ ਕਰਦਾ ਸੀ। 3 ਪਾਤਸ਼ਾਹੀਆਂ ਦੇ ਸਮੇਂ ਅਕਬਰ ਦਾ ਰਾਜ ਰਿਹਾ ਹੈ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦਾ ਸਾਰਾ ਸਮਾਂ 22 ਸਾਲ ਗੁਰੂ ਅਮਰਦਾਸ ਜੀ ਗੱਦੀ ਤੇ ਰਹੇ, 7 ਸਾਲ ਗੁਰੂ ਰਾਮਦਾਸ ਜੀ ਰਹੇ, 25 ਸਾਲ ਸ੍ਰੀ ਗੁਰੂ ਅਰਜਨ ਸਾਹਿਬ ਜੀ ਗੱਦੀ ਤੇ ਰਹੇ। ਜਦੋਂ ਅਕਬਰ ਦੀ ਮੌਤ ਹੋਈ, ਜਹਾਂਗੀਰ ਬੈਠਾ ਤੇ ਉਹਨੇ ਬਹਿੰਦਿਆਂ ਸਾਰ ਹੀ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾ ਦਿੱਤਾ। ਸੋ ਜਹਾਂਗੀਰ ਦੇ ਸਮੇਂ ਕੰਮ ਵਿਗੜਿਆ ਹੈ। ਹਾਂਜੀ,
ਮੁਕਤੇ ਵੀ ਕੱਛ ਬੁਰੀ ਨਾ ਪਾਖੀ।
ਹੋਰ ਤਾਂ ਕੀ ਵਿਗਾੜ ਕਰਨਾ ਸੀ, ਇਹਨਾਂ ਤਿੰਨਾਂ ਬਾਦਸ਼ਾਹਾਂ ਨੇ, ਬਾਬਰ, ਹਮਾਯੂ ਤੇ ਅਕਬਰ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ਼ ਇੱਕ ਲਫ਼ਜ਼ ਵੀ ਆਪਣੀ ਜ਼ੁਬਾਨ ਤੋਂ ਨਹੀਂ ਕੱਢਿਆ। ਹਾਂਜੀ,
ਚੌਥੇ ਸ਼ਾਹ ਪਇਓ ਜਹਾਂਗੀਰ।
ਇਸ ਖਾਨਦਾਨ ਚੌਥਾ ਬਾਦਸ਼ਾਹ ਜਹਾਂਗੀਰ ਬਣਿਆ।
ਮੁੱਲਾ ਕਾਜੀ ਮਿਲ ਪਇਓ ਅਸੀਰ।
ਇਹਨੂੰ ਕਾਜੀਆਂ ਮੁਲਾਣਿਆਂ ਨੇ ਚੁੱਕ ਦਿੱਤੀ। ਉਹਨਾਂ ਵਿਚੋਂ ਇੱਕ ਸਾਧ ਸੰਗਤ ਜੀ ਸ਼ੇਖ ਅਹਿਮਦ ਸਰਹੰਦੀ ਹੋਇਆ। ਫਤਿਹਗੜ੍ਹ ਸਾਹਿਬ ਜੋ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਦਾ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ। ਉਦੋਂ ਪਠਾਣਾ ਦੀ ਬਸੀ ਨੂੰ ਜਿਹੜੀ ਸੜਕ ਜਾਂਦੀ ਹੈ, ਰੇਲਵੇ ਫਾਟਕ ਪਾਰ ਕਰਕੇ ਅੱਧਾ ਕੁ ਕਿਲੋਮੀਟਰ ਅੱਗੇ ਜਾ ਕੇ ਰੋਜ਼ਾ ਸ਼ਰੀਫ ਹੈ। ਰੋਜ਼ਾ ਸ਼ਰੀਫ ਦੇ ਅੰਦਰ ਇੱਕ ਬੜੀ ਵੱਡੀ ਕਬਰ ਹੈ। ਉਹ ਕਬਰ ਸ਼ੇਖ ਅਹਿਮਦ ਸਰਹੰਦੀ ਦੀ ਹੈ। ਇਹ ਨਕਸ਼ਬੰਦੀ ਸਿਲਸਿਲਾ, ਸੂਫੀਆਂ ਵਿੱਚ 12 ਸਿਲਸਿਲੇ ਹਨ, ਉਹਨਾਂ 'ਚ ਇੱਕ ਨਕਸ਼ਬੰਦੀ ਹੈ। ਉਸ ਸਿਲਸਿਲੇ ਦਾ ਸ਼ੇਖ ਅਹਿਮਦ ਸਰਹੰਦੀ ਹੋਇਆ। ਹਿੰਦੁਸਤਾਨ ਦੇ ਵਿੱਚ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦਾ ਉਹਨੇ ਆਪਣੀ ਜ਼ਿੰਦਗੀ 'ਚ ਹੀ ਸਭ ਸੁਪਨਾ ਲਿਆ ਸੀ ਵੀ ਮੈਂ ਬਣਾ ਕੇ ਹੀ ਮਰਾਂਗਾ ਸਾਰੇ ਮੁਲਕ। ਪਰ ਸ਼ੇਖ ਅਹਿਮਦ ਸਰਹੰਦੀ ਦੀ ਪੇਸ਼ ਨਹੀਂ ਗਈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਦਾ ਐਸਾ ਪ੍ਰਤਾਪ ਸੀ ਕਿ ਮੁਸਲਮਾਨ ਵੀ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ ਸਨ। ਉਸ ਸ਼ੇਖ ਅਹਿਮਦ ਸਰਹੰਦੀ ਨੇ ਦੇਖਿਆ ਵੀ ਅਕਬਰ ਦੇ ਸਮੇਂ ਦਾਲ ਨਹੀਂ ਗਲਦੀ ਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾਉਣਾ ਹੈ। ਉਹਨੇ ਜਹਾਂਗੀਰ ਨੂੰ ਬਾਦਸ਼ਾਹ ਬਣਾਉਣ ਵਿੱਚ ਪੂਰਾ ਰੋਲ ਅਦਾ ਕੀਤਾ। ਅਕਬਰ ਜਹਾਂਗੀਰ ਨੂੰ ਰਾਜ ਨਹੀਂ ਸੀ ਦੇਣਾ ਚਾਹੁੰਦਾ। ਕਹਿੰਦੇ ਜਹਾਂਗੀਰ ਰੱਜ ਕੇ ਸ਼ਰਾਬੀ ਸੀ ਔਰ ਸ਼ਰਾਬ ਵਿੱਚ ਇੰਨਾ ਧੂਤ ਹੋ ਕੇ ਪੈਂਦਾ ਸੀ ਵੀ ਉਹਨੂੰ ਦੋ ਦੋ ਦਿਨ ਪਤਾ ਹੀ ਨਹੀਂ ਸੀ ਲੱਗਦਾ ਮੈਂ ਕਿੱਥੇ ਪਿਆ ਹਾਂ। ਉਹ ਆਪਣੇ ਪੋਤਰੇ ਨੂੰ ਰਾਜ ਦੇਣਾ ਚਾਹੁੰਦਾ ਸੀ ਅਕਬਰ, ਖੁਸਰੋ ਨੂੰ, ਤੇ ਖੁਸਰੋ ਨੇ ਬਗਾਵਤ ਕਰਤੀ ਜਦੋਂ ਜਹਾਂਗੀਰ ਨੇ ਕਬਜ਼ਾ ਕਰ ਲਿਆ ਸੀ ਸ਼ੇਖ ਅਹਿਮਦ ਸਰਹੰਦੀ ਦੀ ਮਦਦ ਨਾਲ। ਔਰ ਖੁਸਰੋ ਵਾਪਸ ਜਾਂਦਾ ਹੋਇਆ ਪੰਜਾਬ ਨੂੰ ਜਦੋਂ ਲੰਘਿਆ ਸੀ ਤੇ ਉਹਦੀ ਮਦਦ ਦਾ ਇਲਜ਼ਾਮ ਸ੍ਰੀ ਗੁਰੂ ਅਰਜਨ ਸਾਹਿਬ ਤੇ ਲਾ ਕੇ ਸ਼ੇਖ ਅਹਿਮਦ ਸਰਹੰਦੀ ਵਰਗਿਆਂ ਨੇ, ਚੰਦੂ ਵਰਗਿਆਂ ਨੇ ਸਤਿਗੁਰਾਂ ਨੂੰ ਸ਼ਹੀਦ ਕਰਾਇਆ ਸੀ। ਹਾਂਜੀ,
ਉੱਠ ਗੋਰੀ ਅਰਜਨ ਸੋ ਖੋਟ ਕਮਾਈ।
ਜਹਾਂਗੀਰ ਨੇ ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਆਖੇ ਲੱਗ ਕੇ, ਜਿਹੜੇ ਬੜੇ ਹੀ ਈਰਖਾਲੂ ਲੋਕ ਸਨ, ਮੁਤਸਵੀ ਲੋਕ ਸਨ, ਉਹਨਾਂ ਦੇ ਆਖੇ ਲੱਗ ਕੇ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਹਾ ਕੇ ਸ਼ਹੀਦ ਕੀਤਾ।
ਸੋ ਬੁਰਾਈ ਸਿਰ ਖੱਤਰੀ ਲਾਈ।
ਚੰਦੂ ਨੇ ਦੇਖ ਸਿਰ ਤੇ ਉਹ ਬੁਰਾਈ ਲਾਈ ਗਈ, ਕਿਉਂਕਿ ਚੰਦੂ ਨੇ ਮਹਾਰਾਜ ਨੂੰ ਆਪਣੇ ਘਰ ਲਿਜਾ ਕੇ ਸ਼ਹੀਦ ਕੀਤਾ ਸੀ। ਬੜੀ ਸਿਆਸਤ ਦੇ ਨਾਲ ਜਹਾਂਗੀਰ ਨੇ ਇਹ ਕੰਮ ਕਰਵਾਇਆ। ਉਹਨੇ ਆਪਣੀ ਕਿਤਾਬ ਜਿਹੜੀ ਹੈ ਤੁਜ਼ਕੇ ਜਹਾਂਗੀਰੀ, ਉਹਨੇ ਆਪਣੀ ਹਿਸਟਰੀ ਲਿਖੀ ਹੈ। ਦਾਸ ਨੇ ਉਸ ਕਿਤਾਬ ਦਾ ਹਿੰਦੀ ਅਨੁਵਾਦ ਪੜ੍ਹਿਆ ਹੈ, ਉਹ ਹੈ, ਉਹ ਪਰਸ਼ੀਅਨ ਵਿੱਚ ਹੈ। ਉਹਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਗੁਰੂ ਅਰਜਨ ਮਲ ਨਾਮ ਦਾ ਹਿੰਦੂ ਦਰਮਿਆਨ ਗੋਇੰਦਵਾਲ ਚ ਰਹਿੰਦਾ ਸੀ, ਬਿਆਸਾ ਦੇ ਕੰਢੇ ਤੇ, ਜਿਹੜਾ ਸੇਖੀ ਉਹ ਪੀਰੀ ਦੇ ਲਿਬਾਸ ਵਿੱਚ, ਯਾਨੀ ਗੁਰੂਆਂ ਦੇ ਲਿਬਾਸ ਵਿੱਚ ਰਹਿੰਦਾ ਸੀ, ਔਰ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਉਹਦੇ ਚੇਲੇ ਸਨ। ਉਹਦੀ ਇਹ ਦੁਕਾਨ ਬਾਤਲ ਝੂਠ ਦੀ ਦੁਕਾਨ 3-4 ਪੁਸਤਕਾਂ ਤੋਂ ਚੱਲ ਰਹੀ ਸੀ। ਮੈਂ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ, ਅਚਾਨਕ ਸਮਾਂ ਬਣ ਗਿਆ, ਖੁਸਰੋ ਇਧਰੋਂ ਲੰਘਿਆ ਤੇ ਗੁਰੂ ਅਰਜਨ ਨੇ ਉਹਨੂੰ ਬਾਦਸ਼ਾਹ ਹੋਣ ਦਾ ਆਸ਼ੀਰਵਾਦ ਦਿੱਤਾ, ਮੱਥੇ ਤੇ ਤਿਲਕ ਲਾਇਆ, ਇਦਾਂ ਦੇ ਇਲਜ਼ਾਮ ਲਾ ਕੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ।
ਪੰਜਵੇਂ ਪਇਓ ਸੋ ਸ਼ਾਹ ਜਹਾਨ।
ਸੋ ਜਹਾਂਗੀਰ ਨੇ ਜੋ ਬਾਬਰ ਨੇ ਵਾਅਦਾ ਕੀਤਾ ਸੀ ਉਹਦੀ ਵਾਅਦਾ ਖਿਲਾਫ਼ੀ ਜਹਾਂਗੀਰ ਤੋਂ ਸ਼ੁਰੂ ਹੋਈ। ਬਾਬਰ ਨੇ ਕਿਹਾ ਸੀ ਅਸੀਂ ਪੀੜ੍ਹੀ ਦਰ ਪੀੜ੍ਹੀ ਤੁਹਾਡਾ ਸਤਿਕਾਰ ਰੱਖਾਂਗੇ, ਪਰ ਚੌਥੀ ਪੀੜ੍ਹੀ ਕੰਮ ਵਿਗੜ ਗਿਆ ਤੇ ਪੰਜਵਾਂ ਬਾਦਸ਼ਾਹ ਇਸੇ ਘਰ ਵਿੱਚ ਇਸੇ ਮੁਗਲੀਆ ਖਾਨਦਾਨ ਦਾ ਸ਼ਾਹਜਹਾਨ ਬਾਦਸ਼ਾਹ ਹੋਇਆ।
ਕਰੇ ਹਿੰਦੂ ਕਈ ਮੁਸਲਮਾਨ।
ਉਸ ਨੇ ਵੀ ਕਈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ।
ਛਿਵੋ ਪਇਓ ਸੋ ਸ਼ਾਹ ਨੁਰੰਗਾ।
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ 4 ਜੰਗਾਂ ਹੋਈਆਂ। ਪਹਿਲੀ ਸ੍ਰੀ ਅੰਮ੍ਰਿਤਸਰ ਚ ਹੋਈ, ਦੂਸਰੀ ਸ੍ਰੀ ਹਰਗੋਬਿੰਦਪੁਰੇ ਹੋਈ, ਤੀਸਰੀ ਮਜਾਜ ਹੋਈ ਤੇ ਚੌਥੀ ਕਰਤਾਰਪੁਰ। ਇਹ ਸ਼ਾਹਜਹਾਨ ਦੇ ਟਾਈਮ ਹੀ 4 ਜੰਗਾਂ ਹੋਈਆਂ ਤੇ ਫਿਰ 6ਵਾਂ ਬਾਦਸ਼ਾਹ ਇਸੇ ਖਾਨਦਾਨ ਚ ਔਰੰਗਜ਼ੇਬ ਹੋਇਆ।
करियो गुरु अनसा उन बड दंगा।
उन्हें तो हादी कर दिती गुरुआ नू महाराज सचे पातशाह श्री गुरु तेग बहादुर साहब जी नू चांदनी चौक शहीद कर दिता।
हरी कृष्ण उन्हें बाल मंगाए।
पहला उन्हें श्री गुरु हर कृष्ण साहब जी नू दिल्ली सद्या। पहला उदी बिगड़ी गुरु हर राय साहब दे नाल, क्योंकि जिहड़ा उहदा वड्डा भरा सी दारा शिको, ਉਹ ਬੜਾ ਸਾਧੂ ਮਹਾਂਪੁਰਸ਼ਾਂ ਵਾਲੀ ਬਿਰਤੀ ਰੱਖਣ ਵਾਲਾ, ਉਹ ਸ਼ੇਖ ਸ਼ਰਮਤ ਦਾ ਚੇਲਾ ਸੀ, ਫਕੀਰੀ ਬਿਰਤੀ ਵਾਲਾ ਸੀ, ਹਿੰਦੂ ਤੇ ਮੁਸਲਮਾਨ ਨੂੰ ਬਰਾਬਰ ਸਮਝਦਾ ਸੀ, ਔਰ ਜੋ ਵੇਦਾਂ ਦੇ ਵਿੱਚ ਗਿਆਨ ਕਾਂਡ ਹੈ ਉਪਨਿਸ਼ਦਾਂ ਹਨ, 108 ਉਪਨਿਸ਼ਦਾਂ ਹਨ ਵੱਡੀਆਂ, ਜਿਨ੍ਹਾਂ ਚੋਂ 11 ਮੁੱਖ ਹਨ। ਉਹਨਾਂ ਉਪਨਿਸ਼ਦਾਂ ਦਾ ਉਹਨੇ ਸੰਸਕ੍ਰਿਤ ਵਿੱਚੋਂ ਫਾਰਸੀ ਜੋ ਲੱਥਾ ਕਰਵਾਇਆ ਸੀ ਕਿ ਲੋਕਾਂ ਨੂੰ ਇਹ ਬ੍ਰਹਮ ਗਿਆਨ ਪ੍ਰਾਪਤ ਹੋਵੇ, ਘਰ ਘਰ ਜਾਵੇ। ਯਾਨੀ ਬੜਾ ਹੀ ਨੇਕ ਦਿਲ ਇਨਸਾਨ ਤੇ ਸਾਂਝੀਵਾਲਤਾ ਵਾਲੇ ਖਿਆਲਾਂ ਵਾਲਾ ਸੀ। ਔਰੰਗਜ਼ੇਬ ਚਾਹੁੰਦਾ ਸੀ ਵੀ ਮੈਂ ਸਾਰੇ ਪਾਸੇ ਇਸਲਾਮੀ ਸ਼ਰਾਬ ਦਾ ਪ੍ਰਚਾਰ ਕਰਨਾ ਹੈ, ਇਸ ਕਰਕੇ ਉਹਨੇ ਦਾਰਾ ਸ਼ਿਕੋ ਨੂੰ ਮਾਰਨ ਵਾਸਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਕੁਤਰਾ ਕਰਕੇ ਚਾਵਲਾਂ ਚ ਪਾ ਕੇ ਦਾਰੇ ਨੂੰ ਖਵਾ ਦਿੱਤੇ। ਸ਼ੇਰ ਮੂਸ਼ਕਤ ਰਾਏ ਕਾ ਚਾਵਰ ਮੈਂ ਪਾਈ। ਜਦੋਂ ਸ਼ੇਰ ਦੇ ਮੁੱਛ ਦੇ ਵਾਲ ਕਿਸੇ ਬੰਦੇ ਦੇ ਅੰਦਰ ਚਲੇ ਜਾਣ ਤੇ ਉਹਦੇ ਜਿੱਥੇ ਜਿੱਥੇ ਜਾ ਕੇ ਡਿੱਗਦੇ ਉੱਥੇ ਜ਼ਖਮ ਕਰ ਦਿੰਦੇ ਆ ਮੇਦੇ ਦੇ ਵਿੱਚ, ਉਹਦੀ ਜਾਨ ਨੂੰ ਖਤਰਾ ਹੋ ਗਿਆ। ਬੜੇ ਬੜੇ ਵੈਦਾਂ ਹਕੀਮਾਂ ਤੋਂ ਇਲਾਜ ਪੁੱਛਿਆ, ਕਿਧਰੋਂ ਵੀ ਦਾਰਾ ਸ਼ਿਕੋ ਦੀ ਜਾਨ ਬਚਣ ਦੀ ਨਜ਼ਰ ਨਾ ਆਈ ਤੇ ਸ਼ਾਹਜਹਾਨ ਬਾਦਸ਼ਾਹ ਚਿੰਤਾ ਚ ਪੈ ਗਿਆ ਵੀ ਮੇਰਾ ਵੱਡਾ ਪੁੱਤਰ ਮਾਰਿਆ ਜਾਏਗਾ। ਉਹਨੇ ਸਾਰੇ ਹਕੀਮਾਂ ਨੂੰ ਪੁੱਛਿਆ ਵੀ ਕੋਈ ਇਲਾਜ ਹੈ, ਉਹ ਕਹਿਣ ਲੱਗੇ 1.5 ਪਾਈਆ ਦੀ ਹਰੜ ਤੇ ਮਾਸੇ ਦਾ ਲੌਂਗ ਮਿਲੇ ਤਾਂ ਤੇਰੇ ਬੱਚੇ ਦੀ ਜਾਨ ਬਚਾ ਸਕਦੇ ਆ। ਸਾਰੇ ਹਿੰਦੁਸਤਾਨ ਅਤੇ ਬਾਹਰਲੇ ਮੁਲਕਾਂ ਜਿੱਥੇ ਹਰੜਾਂ ਪੈਦਾ ਕੀਤੇ ਉਥੋਂ ਪਤਾ ਕੀਤਾ ਇਹ ਚੀਜ਼ ਇੰਨੀ ਵੱਡੀ ਨਹੀਂ ਮਿਲਦੀ, ਹਰੜ ਤੋਲੇ 2 ਤੋਲੇ ਦੀ ਹਰੜ ਤਾਂ ਮਿਲਦੀ, 1.5 ਪਾਈਆ ਦੀ ਕਿੱਥੋਂ ਮਿਲਦੀ ਹੈ। ਇੱਕ ਮਾਸੇ ਚ ਕਿੰਨੇ ਹੀ ਲੌਂਗ ਚੜ ਜਾਂਦੇ ਆ, ਮਾਸੇ ਦਾ ਲੌਂਗ ਨਹੀਂ ਮਿਲਦਾ। ਸਾਰੇ ਪਾਸੇ ਨਿਰਾਸ਼ ਹੋ ਗਿਆ ਤੇ ਇੱਕ ਗੁਰੂ ਦਾ ਪਿਆਰਾ ਨੌਕਰੀ ਕਰਦਾ ਸੀ ਸ਼ਾਹਜਹਾਨ ਕੋਲ, ਕਹਿਣ ਲੱਗਾ ਬਾਦਸ਼ਾਹ ਛੋਟਾ ਮੂੰਹ ਔਰ ਵੱਡੀ ਬਾਤ ਹੈ, ਜੇ ਮਾਫ ਕਰੋ ਮੇਰੀ ਜਾਨ ਕਿਤੇ, ਕਿਉਂਕਿ ਵੱਡੇ ਲੋਕ ਨਾਰਾਜ਼ ਬੜੀ ਛੇਤੀ ਹੁੰਦੇ ਆ, ਉਹਨਾਂ ਨੂੰ ਗੱਲ ਕਹਿਣ ਵਾਸਤੇ ਵੀ ਬੜੇ ਤਰੀਕੇ ਨਾਲ ਕਹਿਣੀ ਪੈਂਦੀ ਹੈ। ਮਹਾਰਾਜ ਜਿਹੜੀ ਚੀਜ਼ ਸੰਸਾਰ ਚ ਕਿਤੋਂ ਨਹੀਂ ਮਿਲਦੀ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਮਿਲ ਸਕਦੀ ਹੈ। ਸਭ ਕੁਛ ਹੈ, ਸਭ ਕੁਛ ਹੈ ਘਰ ਤਿਸਕਾ ਬਲਰਾਮ ਜੀਓ। ਤੁਸੀਂ ਸਤਿਗੁਰਾਂ ਦੇ ਘਰ ਤੋਂ ਦੋਵੇਂ ਚੀਜ਼ਾਂ ਮੰਗੋ ਮਿਲ ਜਾਣਗੀਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਕੀਰਤਪੁਰ ਚ ਬੈਠੇ ਹਨ, ਉਹਨਾਂ ਨੇ ਬਹੁਤ ਵੱਡਾ ਦਵਾਖਾਨਾ ਖੋਲਿਆ, ਉਹਨਾਂ ਨੂੰ ਬੇਨਤੀ ਕਰਕੇ ਦੇਖੋ। ਸ਼ਾਹਜਹਾਨ ਕਹਿਣ ਲੱਗਾ ਮੈਂ ਤੇ ਉਹਨਾਂ ਦੇ ਨਾਲ ਜੰਗਾਂ ਕੀਤੀਆਂ ਨੇ, ਉਹਨਾਂ ਦੇ ਘਰ ਨਾਲ ਮੇਰੀ ਦੁਸ਼ਮਣੀ ਹੈ, ਕਿਵੇਂ ਦੇਣਗੇ। ਸਿੱਖ ਕਹਿਣ ਲੱਗਾ ਜੀ ਉਹ ਨਿਰਵੈਰ ਹਨ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੇ, ਉਹਨਾਂ ਕੋਲੋਂ ਬਖਸ਼ਿਸ਼ ਲਓ। ਸ਼ਾਹਜਹਾਨ ਬਾਦਸ਼ਾਹ ਨੇ ਆਪਣੇ ਪ੍ਰਧਾਨ ਬੰਦੇ ਭੇਜੇ ਸਨ, ਗੁਰੂ ਹਰਿਰਾਏ ਸਾਹਿਬ ਨੇ ਦੋਵੇਂ ਚੀਜ਼ਾਂ ਦੇ ਕੇ ਭੇਜੀਆਂ ਤੇ ਦਾਰਾ ਸ਼ਿਕੋ ਦੀ ਜਾਨ ਬਚ ਗਈ। ਉਹਨਾਂ ਦੋਵਾਂ ਚੀਜ਼ਾਂ ਨਾਲ ਦਾਰਾ ਸ਼ਿਕੋ ਬਚ ਗਿਆ, ਔਰੰਗਜ਼ੇਬ ਸੜ ਗਿਆ। ਉਹਨੂੰ ਇਹ ਦੁੱਖ ਹੋਇਆ ਵੀ ਜਿਹੜੇ ਬੰਦੇ ਨੂੰ ਮੈਂ ਮਾਰਨਾ ਚਾਹੁੰਦਾ ਗੁਰੂ ਕਿਆ ਨੇ ਬਚਾ ਦਿੱਤਾ ਹੈ। ਫਿਰ ਜਦੋਂ ਜੰਗ ਹੋਇਆ ਦਾਰਾ ਸ਼ਿਕੋ ਪੰਜਾਬ ਵੱਲ ਭੱਜਿਆ ਤੇ ਗੋਇੰਦਵਾਲ ਸਾਹਿਬ ਦੇ ਲਾਗੇ ਬੇੜੀਆਂ ਦਾ ਪੁਲ ਸੀਗਾ, ਉਹ ਪੁਲ ਜਦੋਂ ਦਾਰਾ ਸ਼ਿਕੋ ਨੂੰ ਪਾਰ ਲੰਘਾਤਾ ਤੇ ਗੁਰੂ ਹਰਿਰਾਏ ਸਾਹਿਬ ਨੇ ਪੁਲ ਤੋੜਤਾ ਵੀ ਔਰੰਗਜ਼ੇਬ ਨਾ ਉਹਦੇ ਪਿੱਛੇ ਪਹੁੰਚ ਜਾਵੇ। ਔਰੰਗਜ਼ੇਬ ਨੂੰ ਇਹ ਵੀ CID ਮਿਲ ਗਈ ਵੀ ਇਹ ਪੁਲ ਤੋੜਨ ਦਾ ਕੰਮ ਗੁਰੂ ਹਰਿਰਾਏ ਸਾਹਿਬ ਨੇ ਕੀਤਾ ਹੈ, ਮੇਰਾ ਰਸਤਾ ਰੋਕਿਆ ਮੇਰੀਆਂ ਫੌਜਾਂ ਦਾ, ਉਹਦੇ ਕਰਕੇ ਵੀ ਵੈਰੀ ਬਣ ਗਿਆ। ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਦਸ਼ਾਹ ਨੇ ਸੱਦਿਆ ਦਿੱਲੀ, ਸਤਿਗੁਰੂ ਆਪ ਨਹੀਂ ਗਏ, ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਜਿਨ੍ਹਾਂ ਨੇ 372 ਕਰਾਮਾਤਾਂ ਦਿੱਲੀ ਚ ਦਿਖਾਈਆਂ ਸਨ। ਪਰ ਜਦੋਂ ਬਾਬਾ ਰਾਮ ਰਾਏ ਜੀ ਵੀ ਥਿੜਕ ਗਏ ਤੇ ਸਤਿਗੁਰੂ ਹਰ ਰਾਏ ਸਾਹਿਬ ਜੋਤੀ ਜੋਤ ਸਮਾ ਕੇ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦੇ ਗਏ ਤੇ ਰਾਮ ਰਾਏ ਦੇ ਕਹੇ ਤੇ ਔਰੰਗਜ਼ੇਬ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਣ ਦੀ ਖੇਚਲ ਦਿੱਤੀ ਸੀ, ਉਹਦਾ ਜ਼ਿਕਰ ਇੱਥੇ ਹੁਣ ਕੀਤਾ ਜਾ ਰਿਹਾ। ਹਾਂਜੀ,
ਉਹ ਸਿਰ ਗਏ ਬੁਰਾਈ ਲਾਏ।
ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਜਾ ਕੇ ਬੰਗਲਾ ਸਾਹਿਬ ਠਹਿਰੇ ਤੇ ਬਾਲਾ ਸਾਹਿਬ ਜਾ ਕੇ ਛੋਟੀ ਜਿਹੀ ਅਵਸਥਾ ਵਿੱਚ ਸਰੀਰ ਤਿਆਗ ਗਏ।
ਹੁਣ ਦੁਸ਼ਟੀ ਬਹੁਤੀ ਕਰੀ ਗੁਰੂ ਤੇਗ ਬਹਾਦਰ ਯਾਦ।
ਫਿਰ ਉਹਨੇ ਬਾਅਦ ਵਿੱਚ ਵੀ ਬੜੇ ਜ਼ੁਲਮ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚਾਂਦਨੀ ਚੌਂਕ ਸ਼ਹੀਦ ਕੀਤਾ।
ਸੈ ਸੋ ਚਾਰੋਂ ਪੋਤਰੇ ਲਗੋ ਖੂਨ ਸਿਰ ਤਾਦ।
ਫਿਰ ਗੁਰੂ ਸਾਹਿਬ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰੇ ਹੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵੀ ਉਹਦੇ ਸਮੇਂ ਚ ਸ਼ਹੀਦ ਹੋਏ।
ਸ੍ਰੀ ਗੋਬਿੰਦ ਸਿੰਘ ਬਾਤ ਵਿਚਾਰੀ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਰੇ ਹਾਲਾਤ ਦੇਖ ਕੇ ਹੀ
ਇੱਕ ਪਾਤਸ਼ਾਹੀ ਰਹੀ ਸਾਰੀ
ਇਹ ਵਿਚਾਰ ਕਰ ਲਿਆ ਵੀ ਬਸ ਹੁਣ ਇਹਨਾਂ ਦਾ ਬੇੜਾ ਗਰਕ ਹੋਣ ਵਾਲਾ ਹੈ, ਪਾਪ ਦੇ ਘੜੇ ਭਰ ਚੁੱਕੇ ਹਨ, ਇੱਕ ਬਾਦਸ਼ਾਹ ਇਹਨਾਂ ਦਾ ਹੋਰ ਰਹਿ ਗਿਆ, ਛੇਵਾਂ ਇਹ ਹੈ ਤੇ ਇੱਕ ਹੋਰ ਹੋਵੇਗਾ ਬਹਾਦਰ ਸ਼ਾਹ, ਤੇ ਉਸ ਤੋਂ ਬਾਅਦ ਰਾਜ ਖਤਮ ਕਰ ਦੇਵਾਂਗੇ।
ਇਨ ਸਿਰ ਦੇਹ ਲਗੀ ਚਾਹੀਏ ਹਮਾਰੀ,
ਕਲਗੀਧਰ ਬਾਦਸ਼ਾਹ ਨੇ ਆਖਿਆ ਵੀ ਇਹਨਾਂ ਦੇ ਸਿਰ ਆਪਣੇ ਦੇਹ ਲਾ ਕੇ ਤੇ ਆਪਾਂ ਇਹਨਾਂ ਨੂੰ ਖਤਮ ਕਰ ਦਈਏ।
ਯੋ ਸਤਿਗੁਰ ਜੀ ਮਨਸਾ ਤਾਰੀ,
ਸਤਿਗੁਰਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਮਨਸਾ ਸੀ, ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।
ਸੋਈ ਸਤਿਗੁਰ ਦਈ ਨਿਭਾ,
ਸ੍ਰੀ ਕਲਗੀਧਰ ਮਹਾਰਾਜ ਨੇ ਨਿਭਾ ਦਿੱਤੀ, ਆਪਣਾ ਪਰਿਵਾਰ ਲੇਖੇ ਲਾ ਕੇ ਮੁਗਲਾਂ ਦੀ ਜੜ ਪੁੱਟ ਦਿੱਤੀ।
ਜੋ ਪਈ ਪਤਸ਼ਾਹੀ ਸਾਤ ਬਿਤਾ,
ਸੱਤ ਪਾਤਸ਼ਾਹ ਹੋਏ ਮੁਗਲਾਂ ਦੇ, ਜੋ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਸੀ ਉਹ ਪੂਰਾ ਹੋ ਗਿਆ।
ਨਿਜ ਬਚਨੀ ਗੌਰ ਯੋ ਦੁਖ ਪਾਇਓ,
ਬਚਨਾਂ ਦੇ ਪੂਰੇ ਹੁੰਦੇ ਹੋਏ ਸਤਿਗੁਰਾਂ ਨੇ ਵੱਡੇ ਵੱਡੇ ਕਸ਼ਟ ਤਾਂ ਸਹਿ ਲਏ ਪਰ ਆਪਣਾ ਬਚਨ ਨੀ ਜਾਣ ਦਿੱਤਾ।
ਯੋ ਬਚਨੀ ਗੁਰ ਗੈ ਬਿਕਾਇਓ,
ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਉੱਤੇ ਆਉਣ ਵਾਲੀਆਂ ਗੁਰੂ ਪੀੜੀਆਂ ਨੇ ਪੂਰੇ ਪਹਿਰੇ ਦਿੱਤੇ, ਗੁਰੂ ਬਚਨਾਂ ਤੇ ਆਪਣਾ ਆਪ ਵਿਕਾ ਦਿੱਤਾ।
ਜਿਸ ਬਿਦ ਇਹ ਝੂਠੇ ਪੈ ਬਚਨ ਤੇ ਸੋ ਮੁਗਲ,
ਭਾਈ ਤਾਰੂ ਸਿੰਘ ਜੀ ਸ਼ਹੀਦ ਖਾਲਸੇ ਨੂੰ ਦੱਸ ਰਹੇ ਨੇ ਸਿੰਘੋ ਇਹ ਮੁਗਲ ਗੁਰੂ ਨਾਲ ਕੀਤੇ ਹੋਏ ਵਾਅਦਿਆਂ ਦੇ ਝੂਠੇ ਪੈ ਗਏ ਹਨ।
ਲਈ ਪਤਸ਼ਾਹੀ ਨਿਜ ਕਹਿ ਭੂਲ ਗਈ ਵਹਿ ਗੱਲ,
ਜਿਹੜੀ ਗੁਰੂ ਸਾਹਿਬ ਤੋਂ ਇਹਨਾਂ ਨੇ ਰਾਜ ਭਾਗ ਲਿਆ ਸੀ ਉਹਦੇ ਗੱਲ ਭੁੱਲ ਗਏ ਹਨ, ਇਹ ਵਾਅਦਾ ਖਿਲਾਫੀ ਕਰ ਰਹੇ ਹਨ, ਜੋ ਸਤਿਗੁਰਾਂ ਦੇ ਤਾਬੇ ਰਹਿਣ ਦਾ ਵਾਅਦਾ ਕੀਤਾ ਸੀ ਉਹ ਭੁੱਲ ਗਏ ਹਨ।
ਮੁਗਲ ਕਹਿ ਹਮ ਖੁਦ ਬਲਵੰਤ,
ਹੁਣ ਇਹਨਾਂ ਨੂੰ ਹੰਕਾਰ ਹੋ ਗਿਆ ਹੈ, ਕਹਿੰਦੇ ਅਸੀਂ ਖੁਦ ਹੀ ਬਾਦਸ਼ਾਹ ਬਣੇ ਹਾਂ, ਅਸੀਂ ਬਲ ਦੇ ਨਾਲ ਰਾਜ ਲਿਆ, ਗੁਰੂ ਨਾਨਕ ਨੇ ਸਾਨੂੰ ਕੀ ਦਿੱਤਾ। ਸਾਧ ਸੰਗਤ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਸਾਰੀਆਂ ਹੀ ਇੱਦਾਂ ਕਰਦੀਆਂ ਆਈਆਂ ਹਨ, ਵਰਤਮਾਨ ਸਮੇਂ ਵਿੱਚ ਵੀ ਆਪ ਜੀ ਦੇਖ ਹੀ ਰਹੇ ਹੋ 93% ਗੁਰੂ ਖਾਲਸੇ ਦੀਆਂ ਸ਼ਹੀਦੀਆਂ ਹੋਈਆਂ ਹਿੰਦੁਸਤਾਨ ਦੀ ਆਜ਼ਾਦੀ ਵੇਲੇ, ਪਰ ਅੱਜ ਕੋਈ ਨਾਂ ਲੈਂਦਾ ਹੈ? ਜਦੋਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਉੱਥੇ ਸਾਧ ਸਿੰਘ ਜੀ ਜਿੰਨੀਆਂ ਹਿੰਦੁਸਤਾਨ ਵਿੱਚ ਮੂਵਮੈਂਟਾਂ ਹੋਈਆਂ, ਲੜਾਈਆਂ ਹੋਈਆਂ, ਜੰਗ ਯੁੱਧ ਹੋਏ ਦਿੱਲੀ ਨੂੰ ਫਤਿਹ ਕਰਨ ਦੇ, ਸਾਰਿਆਂ ਦਾ ਜ਼ਿਕਰ ਆਉਂਦਾ ਉੱਥੇ, ਫੋਟੋਆਂ ਲੱਗੀਆਂ ਹੋਈਆਂ ਪੁਰਾਣੀਆਂ ਇਤਿਹਾਸ ਦੀਆਂ। ਖਾਲਸੇ ਦੀ ਇੱਕ ਫੋਟੋ ਲੱਗੀ ਹੋਈ ਨਿਹੰਗ ਸਿੰਘਾਂ ਦੀ, ਬੜੀ ਚੜ੍ਹਦੀ ਕਲਾ, ਜਦੋਂ ਬਾਬਾ ਬਘੇਲ ਸਿੰਘ ਜੀ ਗਏ, ਪਰ ਥੱਲੇ ਲਿਖਿਆ ਹੋਇਆ ਜਾਟ ਮੂਵਮੈਂਟ, ਯਾਨੀ ਹੈ ਤਾਂ ਖਾਲਸੇ ਦਾ, ਖਾਲਸਾ ਸ਼ਬਦ ਨਹੀਂ ਲਿਖਿਆ, ਸਿੱਖ ਨਹੀਂ ਲਿਖਿਆ, ਥੱਲੇ ਜਾਟ ਲਿਖ ਦਿੱਤਾ ਹੈ। ਸੋ ਦਾਸ ਨੇ ਉਹ ਦੇਖਿਆ ਉੱਥੇ ਲਾਲ ਕਿਲੇ, ਤੁਸੀਂ ਵੀ ਜਾ ਕੇ ਦੇਖ ਲਓ, ਥੱਲੇ ਜਾਟ, ਯਾਨੀ ਖਾਲਸੇ ਦਾ ਪ੍ਰਤਾਪ ਜਿਹੜਾ ਹੈ ਉਹ ਕਿਸੇ ਨੂੰ ਚੰਗਾ ਨਹੀਂ ਲੱਗਿਆ, ਮੁੱਢ ਤੋਂ ਹੀ ਐਸਾ ਵਰਤਾਰਾ ਰਿਹਾ ਹੈ। ਸੋ ਇਹ ਅੰਗਰੇਜ਼ਾਂ ਦਾ ਜੋ ਵਰਤਾਰਾ ਸੀ, ਜੋ ਉਸ ਤੋਂ ਪਹਿਲਾਂ ਮੁਗਲਾਂ ਦਾ ਸੀ, ਅੰਗਰੇਜ਼ਾਂ ਨੂੰ ਵੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਾਲ ਇਹ ਸਮਾਂ ਮਿਲਿਆ ਸੀ, ਜਦੋਂ ਭੁੱਲ ਗਏ ਤੇ ਉਹ ਵੀ ਖਤਮ ਹੋ ਗਏ। ਸੋ ਇਸ ਤਰ੍ਹਾਂ ਖਾਲਸਾ ਜੀ, ਇਹ ਜਿਹੜੇ ਮੁਗਲ ਹਨ ਅਕਿਰਤ ਕਾਣ ਹੋ ਗਏ ਹਨ।
ਹਿੰਦੂ ਮਾਰ ਕੀਏ ਹਮ ਅੰਤ,
ਕਹਿੰਦੇ ਹਿੰਦੂਆਂ ਨੂੰ, ਹਿੰਦੂ ਬਾਦਸ਼ਾਹਾਂ ਨੂੰ ਜਿਹੜਾ ਇਹ ਜ਼ੁਲਮ ਕਰਕੇ ਮੁਗਲਾਂ ਨੇ ਖਤਮ ਕੀਤਾ, ਹਿੰਦੂ ਧਰਮ ਨੂੰ ਖਤਮ ਕੀਤਾ, ਤੇ ਉਹਨਾਂ ਦੇ ਸਵਾ ਸਵਾ ਮਨ ਜਨੇਊ ਤਾਰੇ ਗਏ।
ਰਹਿ ਪਿਕੰਬਰ ਨਿਕਟ ਖੁਦਾਏ,
ਇਹ ਮੁਗਲ ਕਹਿੰਦੇ ਇਹ ਹਿੰਦੂ ਤਾਂ ਕਾਫਿਰ ਹਨ, ਇਹਨਾਂ ਨੇ ਸਾਨੂੰ ਕੀ ਰਾਜ ਦੇਣਾ, ਸਿੱਧਾ ਪੈਗੰਬਰ ਤੋਂ ਰਾਜ ਲਿਆ। ਦੇਖੋ ਲੈ ਕੇ ਗੁਰੂ ਨਾਨਕ ਤੋਂ ਸੋਲੇ ਫੇਰ ਪੈਗੰਬਰ ਦੇ ਗਾਉਂਦੇ ਹਨ।
ਹਿੰਦੂ ਉਹਾਂ ਕੋ ਟੁਕਣ ਨਾ ਪਾਏ,
ਉਲਟਾ ਕਹਿੰਦੇ ਹਨ ਕਿ ਖੁਦਾ ਦੇ ਕੋਲ ਹਿੰਦੂ ਜਾ ਹੀ ਨਹੀਂ ਸਕਦਾ, ਹਿੰਦੂ ਦੇ ਨਰਕਾਂ ਨੂੰ ਜਾਣਗੇ, ਹਿੰਦੂਆਂ ਦਾ ਤਾਂ ਨਰਕਾਂ ਚ ਥਾਂ ਹੈ। ਗੁਰੂ ਨਾਨਕ ਹਿੰਦੂ ਸੀ, ਉਹਨੇ ਸਾਨੂੰ ਕੀ ਦਿੱਤਾ, ਸਾਡੇ ਪੈਗੰਬਰ ਨੇ ਸਾਨੂੰ ਦਿੱਤਾ, ਇਹ ਤਾਂ ਹੁਣ ਉਲਟਾ ਪਾਠ ਪੜਨ ਲੱਗ ਪਏ ਹਨ।
ਐਸ ਐਸ ਗਫਲਤ ਦਰ ਪਈ ਮੁਗਲਨ ਕੇ ਮਨ ਮਾਹੇ,
ਐਸੀਆਂ ਐਸੀਆਂ ਗਫਲਤ ਦੀਆਂ ਗੱਲਾਂ ਸਾਧ ਸੰਗਤ ਜੀ ਕਰਦੇ ਹਨ।
ਮੁੱਲਾ ਕਾਜੀ ਸੁਣ ਗੱਲਾਂ ਭੁੱਲੇ ਤਕਰਾਰੋ ਵਾਹੇ,
ਜਿਹੜੇ ਕਾਜੀ ਮੁੱਲਾਂ ਦੀਆਂ ਗੱਲਾਂ ਸੁਣ ਸੁਣ ਕੇ ਬਾਦਸ਼ਾਹ ਵੀ ਭੁੱਲ ਗਏ ਹਨ। ਕਾਜੀ ਮੁਲਾਣੇ ਮੁਤਸਬੀ ਹਨ ਤੇ ਬਾਦਸ਼ਾਹ ਨੂੰ ਕਹਿੰਦੇ ਹਨ ਅਸੀਂ ਪੈਗੰਬਰ ਨੂੰ ਮੰਨਣਾ, ਅਸੀਂ ਨਾਨਕ ਤੋਂ ਕੀ ਲੈਣਾ। ਹਾਂਜੀ,
ਕਾਰੂ ਸਿੰਘ ਨੇ ਇਮ ਕਹੀ ਸਿੱਖਣ ਕੋ ਸਮਝਾ ਆਏ।
ਪਿੰਡ ਪੜਾਣੇ ਦੀ ਪੁਲਿਸ ਚੌਂਕੀ ਵਿਚ ਭਾਈ ਤਾਰੂ ਸਿੰਘ ਇਹ ਸਾਰੀ ਵਾਰਤਾ ਸੁਣਾਉਂਦੇ ਨੇ। ਇੱਕ ਹਫ਼ਤੇ ਤੋਂ ਆਪਾਂ ਸਾਧ ਜੀ ਇੱਕ ਸੁਣ ਰਹੇ ਹਾਂ। ਇਹ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਨੇ ਖੁਲਾਸਾ ਕੀਤਾ ਹੈ। ਜੇ ਕਿਸੇ ਨੂੰ ਸ਼ੰਕਾ ਹੋਵੇ ਹਿੰਦੁਸਤਾਨ ਦੇ ਮੁਗਲੀਆ ਖਾਨਦਾਨ ਦੇ ਆਉਣ ਦਾ ਇਤਿਹਾਸ ਪੜ੍ਹ ਲਓ, ਬਾਬਰ ਦੇ ਆਉਣ ਦਾ। ਇਹਦੇ ਨਾਲੋਂ ਰੱਤੀ ਜਿੰਨਾ ਵੀ ਫਰਕ ਨਿਕਲ ਆਵੇ ਅਸੀਂ ਦੋਸ਼ੀ ਮੰਨਾਂਗੇ ਆਪਣੇ ਆਪ ਨੂੰ। ਕੇਸੀ ਮਜ਼ੂਮਦਾਰ ਨੇ ਭਾਰਤ ਦੀ ਸਭ ਤੋਂ ਵੱਡੀ ਹਿਸਟਰੀ ਲਿਖੀ ਹੈ। ਉਹਨੇ ਵੀ ਇਹ ਗੱਲ ਲਿਖੀ ਹੈ ਕਿ ਦੌਲਤ ਖਾਂ ਹੀ ਉਹਨੂੰ ਲੈ ਕੇ ਆਇਆ ਸੀ ਹਿੰਦੁਸਤਾਨ ਵਿਚ ਬਾਬਰ ਨੂੰ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨਾਲ ਉਹ ਬਾਦਸ਼ਾਹ ਬਣਿਆ ਸੀ। ਭਾਵੇਂ ਮੁਗਲ ਮੁੱਕਰ ਜਾਣ, ਬੇਸ਼ੱਕ ਮੁੱਕਰਦੇ ਰਹਿਣ, ਪਰ ਇਤਿਹਾਸ ਦੀਆਂ ਕਿਤਾਬਾਂ ਤਾਂ ਨਹੀਂ ਮੁੱਕਰਦੀਆਂ। ਇਤਿਹਾਸ ਬੋਲਦਾ ਹੈ ਮੁੜ ਮੁੜ ਕੇ ਕਿ ਬਾਬਰ ਬਾਦਸ਼ਾਹ ਹਿੰਦੁਸਤਾਨ ਚ ਆਇਆ, ਸ੍ਰੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਕਾਮਯਾਬ ਨਹੀਂ ਸੀ ਹੋ ਸਕਦਾ। ਹਾਂਜੀ,
ਯੋ ਬੀਤੀ ਸਿਰ ਸਿੰਘ ਕੇ ਸੋ ਅਬ ਕਹੋ ਪ੍ਰਗਟਾਏ।
ਭਾਈ ਤਾਰੂ ਸਿੰਘ ਜੀ ਨੇ ਦੱਸਿਆ, ਸਿੰਘੋ ਜੇ ਸਾਡੇ ਸਤਿਗੁਰਾਂ ਨੇ ਸੀਸ ਦਿੱਤੇ ਹਨ, ਇਹਨਾਂ ਤੋਂ ਰਾਜ ਵਾਪਸ ਲੈਣ ਲਈ ਮੈਂ ਵੀ ਆਪਣਾ ਸੀਸ ਯੋਗਦਾਨ ਪਾਉਣ ਚੱਲਿਆ ਹਾਂ। ਮੈਂ ਲਾਹੌਰ ਜਾ ਰਿਹਾ ਹਾਂ, ਮੈਨੂੰ ਨਾ ਛੁਡਾਓ। ਸਿੰਘ ਕਹਿੰਦੇ ਸੀ ਤੁਹਾਨੂੰ ਅਸੀਂ ਛੁਡਾ ਲੈਂਦੇ ਹਾਂ। ਬੀਬੀ ਤਾਰੋ ਛੁਡਾ ਲਈ ਸੀ ਨਾ, ਭਾਈ ਤਾਰੂ ਸਿੰਘ ਦੀ ਭੈਣ, ਤੇ ਉਹ ਕਹਿੰਦੇ ਸੀ ਤੁਹਾਨੂੰ ਵੀ ਛੁਡਾ ਲੈਂਦੇ ਹਾਂ। ਤਾਰੋ ਵਾਸਤੇ ਤਾਂ ਪੈਸੇ ਦਿੱਤੇ ਸੀ ਸਿੰਘਾਂ ਨੇ ਇਕੱਠੇ ਕਰਕੇ, ਪਿੰਡ ਦੀ ਸੰਗਤ ਨੇ, ਸਾਹਿਧਾਰੀ ਸਿੱਖਾਂ ਨੇ, ਪਿੰਡਾਂ 'ਚ ਰਹਿਣ ਵਾਲਿਆਂ ਨੇ ਵੀ ਤੁਸੀਂ ਬੀਬੀ ਨੂੰ ਕਿਉਂ ਲੈ ਜਾਂਦੇ ਹੋ, ਇਹਨੂੰ ਛੱਡ ਦਿਓ। ਚਲੋ ਪਰਮੇਸ਼ਰ ਦੀ ਖੇਡ ਹੈ, ਉਹ ਲਾਲਚ ਵਿੱਚ ਆ ਗਏ, ਬੀਬੀ ਨੂੰ ਛੱਡ ਗਏ ਤੁਰਕ। ਪਰ ਭਾਈ ਤਾਰੂ ਸਿੰਘ ਨੂੰ ਨਹੀਂ ਸੀ ਛੱਡਣਾ ਚਾਹੁੰਦੇ, ਪੈਸੇ ਲੈ ਕੇ ਵੀ ਨਹੀਂ ਸੀ ਛੱਡਦੇ। ਫਿਰ ਸਿੰਘਾਂ ਨੇ ਆਖਿਆ ਸੀ ਵੀ ਅਸੀਂ ਤੁਹਾਨੂੰ ਹੱਲਾ ਕਰਕੇ ਛੁਡਾ ਲੈਂਦੇ ਹਾਂ, ਤੁਰਕਾਂ ਨੂੰ ਮਾਰ ਦਿੰਦੇ ਹਾਂ, ਜੋ ਸਾਡੇ ਸਿਰ ਬੀਤੇਗੀ ਅਸੀਂ ਦੇਖ ਲਵਾਂਗੇ। ਭਾਈ ਤਾਰੂ ਸਿੰਘ ਕਹਿੰਦੇ, ਖਾਲਸਾ ਜੀ ਮੈਨੂੰ ਨਾ ਛੁਡਾਓ, ਹੁਣ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਆਪਣਾ ਸੀਸ ਦੇਣ ਚੱਲਿਆ ਹਾਂ, ਸੀਸ ਦੇ ਕੇ ਰਾਜ ਵਾਪਸ ਲੈਣਾ ਹੈ।
ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲਾਹੌਰ ਹੈ ਦਾਏ।
ਇਸ ਤਰ੍ਹਾਂ ਫਿਰ ਭਾਈ ਤਾਰੂ ਸਿੰਘ ਜੀ ਨੂੰ ਪੜਾਣੇ ਪਿੰਡ ਰਾਤ ਰੱਖ ਕੇ ਸਵੇਰੇ ਪੁਲਿਸ ਵਾਲੇ ਲਾਹੌਰ ਨੂੰ ਲੈ ਤੁਰੇ ਨੇ। ਹੁਣ ਭਾਈ ਸਾਹਿਬ ਦੇ ਸੀਸ ਤੇ ਕੀ ਬੀਤੇਗੀ, ਕਿਵੇਂ ਕਿਵੇਂ ਉਹਨਾਂ ਦੀ ਖੋਪਰੀ ਉਤਾਰੀ ਜਾਏਗੀ, ਕਿਵੇਂ ਕਿਵੇਂ ਕਸ਼ਟ ਦਿੱਤੇ ਜਾਣਗੇ, ਨਾਲ ਭਾਈ ਮਹਤਾਬ ਸਿੰਘ ਜੀ ਕਿਵੇਂ ਜੇਲ੍ਹ ਵਿਚ ਆਉਣਗੇ, ਇਹ ਕਥਾ ਹੁਣ ਸੁਣਨੀ ਆਪਾਂ। ਇੱਕ ਹਫ਼ਤਾ ਲਗਭਗ ਸ਼ਹੀਦਾਂ ਸਿੰਘਾਂ ਦੀ ਮਹਾਨ ਕਥਾ ਹੈ। ਸਮੇਂ ਨਾਲ ਹਾਜ਼ਰੀ ਭਰਿਆ ਕਰੋ ਭਾਈ, ਅਸੀਂ ਤੁਹਾਡੇ ਕਰਕੇ ਪੰਥ ਪ੍ਰਕਾਸ਼ ਸ਼ੁਰੂ ਕੀਤਾ ਸੀ। ਤੁਹਾਡੀ ਬੇਨਤੀ ਤੇ ਵੀ ਜ਼ਰੂਰ ਸਿੰਘ ਸੰਗਤ ਨੂੰ ਕਥਾ ਸੁਣਾਉਣੀ ਹੈ, ਪਰ ਮੈਂ ਦੇਖਿਆ ਵੀ ਸੰਗਤ ਬੜਾ ਘੱਟ ਸਮਾਂ ਕੱਢਦੀ ਹੈ ਇਸ ਕਥਾ ਵਾਸਤੇ। ਕਿਰਪਾ ਕਰਿਆ ਕਰੋ, ਜਿਵੇਂ ਅੱਜ ਦੀਵਾਨ ਭਰਿਆ ਨਾ, ਇਵੇਂ ਰੋਜ਼ ਸਮਾਂ ਕੱਢਿਆ ਕਰੋ, ਤੇ ਫਿਰ ਆਪਾਂ ਇਹ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦਾਂ ਸਿੰਘਾਂ ਦੀ ਵਾਰਤਾ ਸਰਵਣ ਕਰੀਏ, ਤੇ ਤਾਂ ਕਿ ਸਾਡੇ ਬੱਚਿਆਂ ਨੂੰ, ਆਉਂਦੀਆਂ ਪੀੜ੍ਹੀਆਂ ਨੂੰ ਅਸੀਂ ਸੁਣਾ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ
ਨਿਵਾਰ,
ਹੇ ਸਮਰੱਥ ਅਗੰਮ ਪੂਰਨ,
ਮੋਹਿ ਮਾਇਆ ਤਾਰ,
ਗੁਪ ਮਹਾ ਭਿਆਨ।